ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਜਨਤਾ ਦਲ ਯੂਨਾਈਟਿਡ ਦੇ ਮੁਖੀ ਨਿਤਿਸ਼ ਕੁਮਾਰ ਅੱਜ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾ ਸਮਾਰੋਹ 'ਚ ਹੋਣਗੇ ਸ਼ਾਮਲ। ਸਰਵਉੱਚ ਅਦਾਲਤ ਬਿੱਲਾਂ ਦੀ ਮਨਜ਼ੂਰੀ ਲਈ ਸਮਾਂ ਹੱਦ ਬਾਰੇ ਰਾਸ਼ਟਰਪਤੀ ਦੇ ਸੰਦਰਭ 'ਤੇ ਅੱਜ ਆਪਣੀ ਰਾਏ ਦੇਵੇਗੀ। ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਵੀਜ਼ਾ ਔਨ ਅਰਾਈਵਲ ਸਹੂਲਤ ਦਾ ਕੀਤਾ ਵਿਸਥਾਰ। ਹੁਣ ਕੋਚੀਨ, ਕਾਲੀਕਟ ਤੇ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡਿਆਂ 'ਤੇ ਵੀ ਇਹ ਸੁਵਿਧਾ ਹੋਵੇਗੀ ਉਪਲਬਧ। ਭਾਰਤ ਦਾ 56ਵਾਂ ਅੰਤਰਰਾਸ਼ਟਰੀ ਫਿਲਮ ਉਤਸਵ 2025 ਅੱਜ ਗੋਆ ਵਿੱਚ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਨੇ ਗ੍ਰੇਟਰ ਨੋਇਡਾ 'ਚ ਆਯੋਜਿਤ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲਸ 'ਚ 8 ਔਰਤਾਂ ਤੇ 7 ਮਰਦਾਂ ਸਮੇਤ 15 ਮੁੱਕੇਬਾਜ਼ਾਂ ਦੇ ਫਾਈਨਲ 'ਚ ਪਹੁੰਚਣ ਨਾਲ ਇਤਿਹਾਸ ਰਚਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਜਨਤਾ ਦਲ ਯੂਨਾਈਟਿਡ ਦੇ ਮੁਖੀ ਨਿਤਿਸ਼ ਕੁਮਾਰ ਅੱਜ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਸਵੇਰੇ 11:30 ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਹੋਰ ਪਤਵੰਤੇ ਇਸ ਮੌਕੇ ਤੇ ਮੌਜੂਦ ਰਹਿਣਗੇ। ਕੱਲ ਸ੍ਰੀ ਨਿਤਿਸ਼ ਕੁਮਾਰ ਨੂੰ ਰਾਸ਼ਟਰੀ ਲੋਕਤੰਤਰੀ ਗਠਜੋੜ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਇਹ ਫੈਸਲਾ ਪਟਨਾ 'ਚ ਗਠਜੋੜ ਦੀਆਂ 5 ਭਾਈਵਾਲ ਪਾਰਟੀਆਂ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਸਾਂਝੀ ਮੀਟਿੰਗ ਵਿਚ ਲਿਆ ਗਿਆ। NDA ਨੇ ਹਾਲ ਹੀ ਵਿਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ 'ਚ ਭਾਰੀ ਜਿੱਤ ਪ੍ਰਾਪਤ ਕੀਤੀ ਹੈ। NDA ਨੇ 243 ਮੈਂਬਰੀ ਸਦਨ 'ਚ 202 ਸੀਟਾਂ ਜਿੱਤ ਕੇ ਸੱਤਾ 'ਚ ਵਾਪਸੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਤੇ ਨੇਤਾ ਸਮਰਾਟ ਚੌਧਰੀ ਨੂੰ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ ਤੇ ਵਿਜੇ ਸਿਨਹਾ ਨੂੰ ਉਪ ਨੇਤਾ ਚੁਣਿਆ ਗਿਆ ਸੀ। ਸਰਵਉੱਚ ਅਦਾਲਤ ਅੱਜ ਸੰਵਿਧਾਨ ਦੀ ਧਾਰਾ 143 ਦੇ ਤਹਿਤ ਰਾਸ਼ਟਰਪਤੀ ਵੱਲੋਂ ਭੇਜੇ ਗਏ ਸੰਦਰਭ ਤੇ ਆਪਣੀ ਰਾਏ ਦੇਵੇਗੀ। ਸਰਵਉੱਚ ਅਦਾਲਤ ਨੂੰ ਇਹ ਵਿਚਾਰ ਕਰਨ ਲਈ ਕਿਹਾ ਗਿਆ ਸੀ ਕਿ ਕੀ ਸੰਵਿਧਾਨਕ ਤੌਰ ਤੇ ਕੋਈ ਨਿਰਧਾਰਿਤ ਸਮਾਂ ਹੱਦ ਰਾਜ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗਏ ਬਿੱਲਾਂ ਤੇ ਕਾਰਵਾਈ ਕਰਨ ਲਈ ਰਾਜਪਾਲਾਂ ਤੇ ਸਮਾਂ ਹੱਦ ਲਾਈ ਜਾ ਸਕਦੀ ਹੈ। ਮੁੱਖ ਜੱਜ BR ਗਵਈ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਅਟਾਰਨੀ ਜਨਰਲ ਆਰ ਵੈਂਕਟ ਰਮਨੀ ਅਤੇ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਦੇ ਨਾਲੋਂ ਨਾਲ ਪੰਜਾਬ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਕਰਨਾਟਕ, ਤੇਲੰਗਾਨਾ ਸਮੇਤ ਵਿਰੋਧੀ ਸ਼ਾਸਿਤ ਰਾਜਾਂ ਦੀਆਂ 10 ਦਿਨਾਂ ਦੀਆਂ ਜ਼ੁਬਾਨੀ ਦਲੀਲਾਂ ਸੁਣਨ ਤੋਂ ਬਾਅਦ 11 ਸਤੰਬਰ ਨੂੰ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ, ਜਿਨ੍ਹਾਂ ਨੇ ਰਾਸ਼ਟਰਪਤੀ ਸੰਦਰਭ ਦਾ ਵਿਰੋਧ ਕੀਤਾ ਸੀ। ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਵੀਜ਼ਾ ਔਨ ਅਰਾਈਵਲ ਸਹੂਲਤ ਦਾ ਵਿਸਥਾਰ ਕਰਦਿਆਂ ਕੋਚੀਨ, ਕਾਲੀਕਟ ਅਤੇ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡਿਆਂ ਨੂੰ ਵੀ ਹੁਣ ਇਸ ਵਿਚ ਸ਼ਾਮਲ ਕੀਤਾ ਹੈ। ਇਹ ਸਹੂਲਤ ਪਹਿਲਾਂ ਹੀ ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ ਤੇ ਕੋਚੀ ਹਵਾਈ ਅੱਡਿਆਂ ਤੇ ਉਪਲਬਧ ਹੈ। ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਨੂੰ ਹੁਣ ਭਾਰਤ ਦੇ 9 ਪ੍ਰਮੁੱਖ ਹਵਾਈ ਅੱਡਿਆਂ ਤੇ ਇਸ ਸਹੂਲਤ ਦੀ ਪਹੁੰਚ ਮਿਲੇਗੀ। ਇਹ ਸਹੂਲਤ ਸਿਰਫ਼ ਉਨ੍ਹਾਂ ਨਾਗਰਿਕਾਂ ਲਈ ਉਪਲਬਧ ਹੈ ਜਿਨ੍ਹਾਂ ਨੇ ਪਹਿਲਾਂ ਭਾਰਤੀ ਈ ਵੀਜ਼ਾ ਜਾਂ ਨਿਯਮਤ ਕਾਗਜ਼ੀ ਵੀਜ਼ਾ ਪ੍ਰਾਪਤ ਕੀਤਾ ਹੋਇਆ। ਇਸ ਯੋਜਨਾ ਦੇ ਤਹਿਤ ਭਾਰਤ ਦੀ ਯਾਤਰਾ ਕਰਨ ਵਾਲੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕ 60 ਦਿਨਾਂ ਤੱਕ ਭਾਰਤ ਵਿਚ ਰਹਿ ਸਕਦੇ ਨੇ ਤੇ ਸੈਰ ਸਪਾਟਾ, ਕਾਰੋਬਾਰ, ਕਾਨਫਰੰਸ ਜਾਂ ਡਾਕਟਰੀ ਉਦੇਸ਼ਾਂ ਲਈ ਦਾਖਲ ਹੋ ਸਕਦੇ ਨੇ। ਇਹ ਵੀਜ਼ਾ 60 ਦਿਨਾਂ ਦੀ ਮਿਆਦ ਦੇ ਅੰਦਰ 2 ਮੁਲਾਕਾਤਾਂ ਦੀ ਇਜਾਜ਼ਤ ਦੇਵੇਗਾ। ਬਿਨੈਕਾਰਾਂ ਕੋਲ ਘੱਟੋ ਘੱਟ 6 ਮਹੀਨਿਆਂ ਦੀ ਵੈਧਤਾ ਵਾਲਾ ਪਾਸਪੋਰਟ ਹੋਣਾ ਚਾਹੀਦਾ ਹੈ। ਬਿਨੈਕਾਰਾਂ ਨੂੰ ਫੰਡ, ਰਿਹਾਇਸ਼ ਤੇ ਵਾਪਸੀ ਜਾਂ ਅੱਗੇ ਦੀ ਯਾਤਰਾ ਦਾ ਸਬੂਤ ਦੇਣ ਲਈ ਕਿਹਾ ਜਾ ਸਕਦਾ ਹੈ। ਇਹ ਵੀਜ਼ਾ ਸਹੂਲਤ ਕਿਸੇ ਵੀ ਸੰਯੁਕਤ ਅਰਬ ਅਮੀਰਾਤ ਨਾਗਰਿਕ ਲਈ ਉਪਲਬਧ ਨਹੀਂ ਹੈ ਜਿਸਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਪਾਕਿਸਤਾਨ 'ਚ ਪੈਦਾ ਹੋਏ ਸਨ ਜਾਂ ਪਾਕਿਸਤਾਨ ਦੇ ਸਥਾਈ ਨਿਵਾਸੀ ਨੇ। ਅਜਿਹੇ ਯਾਤਰੀਆਂ ਨੂੰ ਆਬੂਧਾਬੀ 'ਚ ਭਾਰਤੀ ਦੂਤਘਰ ਜਾਂ ਦੁਬਈ 'ਚ ਭਾਰਤੀ ਕੌਂਸਲੇਟ ਜਨਰਲ ਰਾਹੀਂ ਵੀਜ਼ਾ ਲਈ ਅਰਜ਼ੀ ਦੇਣੀ ਹੋਵੇਗੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਤੋਂ ਛੱਤੀਸਗੜ੍ਹ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ 3 ਦਿਨਾਂ ਦੌਰੇ ਤੇ ਹੋਣਗੇ। ਆਪਣੀ ਫੇਰੀ ਦੇ ਪਹਿਲੇ ਦਿਨ ਰਾਸ਼ਟਰਪਤੀ ਛੱਤੀਸਗੜ੍ਹ ਦੇ ਅੰਬਿਕਾਪੁਰ 'ਚ ਜਨਜਾਤੀ ਗੌਰਵ ਦਿਵਸ ਸਮਾਰੋਹ 'ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਨੇ ਦਸਿਆ ਕਿ ਜਨਜਾਤੀ ਗੌਰਵ ਦਿਵਸ ਦਾ ਸੂਬਾ ਪੱਧਰੀ ਸਮਾਪਤੀ ਸਮਾਰੋਹ ਅੱਜ ਛੱਤੀਸਗੜ੍ਹ ਦੇ ਅੰਬਿਕਾਪੁਰ ਸ਼ਹਿਰ ਦੇ PG ਕਾਲਜ ਗਰਾਊਂਡ 'ਚ ਆਯੋਜਿਤ ਕੀਤਾ ਜਾ ਰਿਹਾ। ਇਸ ਸਮਾਗਮ ਦੇ ਹਿੱਸੇ ਵਜੋਂ ਕਬਾਇਲੀ ਭਾਈਚਾਰਿਆਂ ਦੇ ਸ਼ਾਨਦਾਰ ਇਤਿਹਾਸ ਤੇ ਉਨ੍ਹਾਂ ਦੇ ਪ੍ਰਤੀਕਾਂ ਦੀ ਬਹਾਦਰੀ ਨੂੰ ਉਜਾਗਰ ਕਰਨ ਵਾਲੇ ਇੱਕ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੰਬਿਕਾਪੁਰ 'ਚ ਕਬਾਇਲੀ ਵਿਦਰੋਹ ਦੇ ਨਾਇਕਾਂ ਅਤੇ ਆਜ਼ਾਦੀ ਖਿਲਾੜੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕਰਨਗੇ। ਪ੍ਰੋਗਰਾਮ ਦੀ ਪ੍ਰਧਾਨਗੀ ਛੱਤੀਸਗੜ੍ਹ ਦੇ ਰਾਜਪਾਲ ਰਾਮੇਨ ਡੇਕਾ ਕਰਨਗੇ। ਆਪਣੇ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਤੇਲੰਗਾਨਾ ਦੇ ਸਿਕੰਦਰਾਬਾਦ 'ਚ ਸਥਿਤ ਰਾਸ਼ਟਰਪਤੀ ਨਿਲਯਮ ਵਿਖੇ ਭਾਰਤੀ ਕਲਾ ਉਤਸਵ 2025 ਦਾ ਉਦਘਾਟਨ ਕਰਨਗੇ। ਉਤਸਵ ਦਾ ਦੂਜਾ ਸੰਸਕਰਨ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਗੋਆ, ਦਾਦਰਾ ਨਗਰ ਹਵੇਲੀ ਤੇ ਦਮਨ ਤੇ ਦਿਊ ਦੀਆਂ ਅਮੀਰ ਸਭਿਆਚਾਰਕ ਰਸੋਈ ਤੇ ਕਲਾਤਮਕ ਰਵਾਇਤਾਂ ਨੂੰ ਪ੍ਰਦਰਸ਼ਿਤ ਕਰੇਗਾ। ਆਮ ਲੋਕਾਂ ਲਈ ਐਂਟਰੀ ਸ਼ਨਿਚਰਵਾਰ 22 ਤਰੀਕ ਤੋਂ ਸ਼ੁਰੂ ਹੋ ਕੇ ਇਸ ਮਹੀਨੇ ਦੀ 30 ਤਰੀਕ ਤੱਕ ਜਾਰੀ ਰਹੇਗੀ। ਰਾਸ਼ਟਰਪਤੀ ਭਵਨ, ਸਭਿਆਚਾਰ, ਸੈਰ ਸਪਾਟਾ ਤੇ ਕੱਪੜਾ ਮੰਤਰਾਲਿਆਂ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਆਯੋਜਨ ਕਰ ਰਿਹਾ। ਆਪਣੇ ਦੌਰੇ ਦੇ ਆਖਰੀ ਦਿਨ ਰਾਸ਼ਟਰਪਤੀ ਆਂਧਰਾ ਪ੍ਰਦੇਸ਼ ਦੇ ਪੁੱਟਪਰਥੀ 'ਚ ਪ੍ਰਸ਼ਾਂਤੀ ਨਿਲਯਮ ਵਿਖੇ ਸ੍ਰੀ ਸਤਿਆ ਸਾਈ ਬਾਬਾ ਦੇ ਸ਼ਤਾਬਦੀ ਸਮਾਗਮਾਂ ਨੂੰ ਮਨਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਨੇਤਾਵਾਂ ਦੇ 20ਵੇਂ ਸਿਖਰ ਸੰਮੇਲਨ ਚ ਸ਼ਾਮਲ ਹੋਣ ਵਾਸਤੇ ਕੱਲ ਤੋਂ 23 ਨਵੰਬਰ ਤੱਕ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਦਾ ਦੌਰਾ ਕਰਨਗੇ। ਇਹ ਕਿਸੇ ਵਿਕਾਸਸ਼ੀਲ ਮੁਲਕ ਚ ਹੋਣ ਵਾਲਾ ਲਗਾਤਾਰ ਚੌਥਾ G20 ਸਿਖਰ ਸੰਮੇਲਨ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਚ ਕਿਹੈ ਕਿ ਪ੍ਰਧਾਨ ਮੰਤਰੀ ਸੰਮੇਲਨ ਚ G20 ਏਜੰਡੇ ਉਤੇ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਦੇ ਸੰਮੇਲਨ ਦੇ 3 ਸੈਸ਼ਨਾਂ ਨੂੰ ਸੰਬੋਧਨ ਕਰਨ ਦੀ ਉਮੀਦ ਹੈ। G20 ਨੇਤਾਵਾਂ ਦੇ ਸਿਖਰ ਸੰਮੇਲਨ ਤੋਂ ਇਲਾਵਾ ਸ੍ਰੀ ਮੋਦੀ ਜੋਹਾਨਸਬਰਗ ਚ ਕੁਝ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। ਉਹ ਦੱਖਣੀ ਅਫਰੀਕਾ ਵੱਲੋਂ ਆਯੋਜਿਤ ਭਾਰਤ ਬ੍ਰਾਜ਼ੀਲ ਦੱਖਣੀ ਅਫਰੀਕਾ ਲੀਡਰਸ ਮੀਟਿੰਗ ਵਿਚ ਹਿੱਸਾ ਵੀ ਲੈਣਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹੈ ਕਿ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ NCDC ਸਹਿਕਾਰੀ ਸਭਾਵਾਂ ਨੂੰ ਸਸ਼ਕਤ ਬਣਾਉਣ ਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਉਭਰਿਆ। ਕੇਂਦਰੀ ਮੰਤਰੀ ਨੇ ਇਹ ਬਿਆਨ ਕੱਲ੍ਹ ਨਵੀਂ ਦਿੱਲੀ ਚ NCDC ਦੀ 92ਵੀਂ ਜਨਰਲ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਨੇ ਖੰਡ ਮਿਲਾਂ ਅਤੇ ਡੇਅਰੀ ਸੈਕਟਰ ਵਿਚ ਇਕ ਸਰਕੂਲਰ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਹੋਵੇਗਾ। ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ਸ਼ੁਰੂ ਕਰਨ ਚ NCDC ਦੀ ਮਹੱਤਵਪੂਰਨ ਭੂਮਿਕਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਡਰਾਈਵਰਾਂ ਨੂੰ ਮਹੱਤਵਪੂਰਨ ਫਾਇਦਾ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਬਹੁਰਾਜੀ ਸਹਿਕਾਰੀ ਸੰਸਥਾ ਰਜਿਸਟਰਡ ਹੋ ਗਈ ਹੈ ਤੇ ਤਕਨੀਕੀ ਤਰੱਕੀ ਦੇ ਨਾਲੋ ਨਾਲ ਡਰਾਈਵਰਾਂ ਦੀ ਭਰਤੀ ਵੀ ਚੱਲ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਸਹਿਕਾਰੀ ਸਭਾਵਾਂ ਨੂੰ NCDC ਦੀ ਵਿੱਤੀ ਸਹਾਇਤਾ ਨੂੰ 4 ਗੁਣਾ ਵਧਾ ਕੇ ਲਗਭਗ 95,000 ਕਰੋੜ ਕੀਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ NCDC ਦੀ ਸਹਾਇਤਾ ਨਾਲ 1,000 ਤੋਂ ਵੱਧ ਮੱਛੀ ਪਾਲਣ ਉਤਪਾਦਨ ਸੰਗਠਨਾਂ ਨੂੰ ਮਜ਼ਬੂਤ ਕੀਤਾ ਗਿਆ। ਭਾਰਤ ਦਾ ਅੰਤਰਰਾਸ਼ਟਰੀ ਫਿਲਮ ਉਤਸਵ 2025 ਦਾ 56ਵਾਂ ਐਡੀਸ਼ਨ ਅੱਜ ਗੋਆ ਚ ਸ਼ੁਰੂ ਹੋ ਰਿਹਾ ਹੈ। ਇਸ ਵਕਾਰੀ ਫਿਲਮ ਉਤਸਵ ਨੂੰ ਦੁਨੀਆਂ ਭਰ ਦੀਆਂ ਫਿਲਮਾਂ ਦੇ ਇਕ ਸ਼ਾਨਦਾਰ ਜਸ਼ਨ ਵਜੋਂ ਮਨਾਇਆ ਜਾਂਦਾ ਹੈ। 9 ਦਿਨਾਂ ਦੇ ਇਸ ਉਤਸਵ ਦੌਰਾਨ 81 ਮੁਲਕਾਂ ਦੀਆਂ ਲਗਭਗ 240 ਫਿਲਮਾਂ ਦਿਖਾਈਆਂ ਜਾਣਗੀਆਂ। ਜਾਪਾਨ ਨੂੰ ਮੁੱਖ ਦੇਸ਼ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਕੱਲ੍ਹ ਸ਼ਾਮ ਦੌਰਾ ਕੀਤਾ। ਸ੍ਰੀ ਸਾਵੰਤ ਫਿਲਮ ਉਤਸਵ ਦੀ ਸ਼ਾਨਦਾਰ ਪਰੇਡ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਅੱਜ ਸਵੇਰੇ 11 ਵਜੇ ਦੇ ਕਰੀਬ ਵੇਵਸ ਫਿਲਮ ਬਾਜ਼ਾਰ ਦਾ ਉਦਘਾਟਨ ਕਰਨਗੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੇ ਜਾਜੂ ਵੀ ਮੁੱਖ ਮੰਤਰੀ ਨਾਲ ਇਸ ਮੌਕੇ ਮੌਜੂਦ ਹੋਣਗੇ। ਪੰਜਾਬ ਸਰਕਾਰ ਵੱਲੋਂ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ ਵੱਖ ਜ਼ਿਲ੍ਹਿਆਂ ਚ ਅੱਜ ਤੋਂ 22 ਨਵੰਬਰ ਤੱਕ 4 ਨਗਰ ਕੀਰਤਨ ਕੱਢੇ ਜਾ ਰਹੇ ਨੇ। ਇਸ ਸਮਾਗਮ ਦੀ ਪਵਿੱਤਰਤਾ ਤੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਨਗਰ ਕੀਰਤਨ ਦੇ ਰਸਤੇ ਚ ਕੋਈ ਵੀ ਅਜਿਹੀ ਗਤੀਵਿਧੀ ਨਾ ਹੋਵੇ ਜੋ ਮਰਿਆਦਾ ਨੂੰ ਭੰਗ ਕਰੇ। ਇਸੇ ਸਬੰਧ ਵਿਚ ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਦੀਪਸ਼ਿਖਾ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਨਿਕਲਣ ਵਾਲੇ ਨਗਰ ਕੀਰਤਨ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਆਂਡੇ, ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਅਹਾਤੇ ਪੂਰੀ ਤਰ੍ਹਾਂ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਐ। ਦਿੱਲੀ ਸਰਕਾਰ ਹਵਾ ਪ੍ਰਦੂਸ਼ਣ ਖਿਲਾਫ਼ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਨੇ ਰਾਜਧਾਨੀ ਦੇ ਵੱਖ ਵੱਖ ਖੇਤਰਾਂ ਚ 62 ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਹੈ। ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ,
ਦਿੱਲੀ ਮੇ ਐਸੇ ਹੌਟ ਸਪੌਟਸ ਕੋ ਆਈਡੈਂਟੀਫਾਈ ਕੀਆ ਗਿਆ ਹੈ ਜਹਾਂ ਪੇ ਕੂੜਾ ਕਰਕਟ ਕੇ ਕਾਰਨ ਟ੍ਰੈਫਿਕ ਜਾਮ ਹੈ, ਜਹਾਂ ਪੇ ਪੋਲੂਸ਼ਨ ਹੈ ਉਸਕੇ ਕਾਰਨ, ਜਹਾਂ ਪੇ ਡਸਟ ਮਿਟੀਗੇਸ਼ਨ ਉਸਕੇ ਕਾਰਨ, ਉਸਕੇ ਉੱਪਰ ਆਜ ਹਮਾਰੇ ਸਾਰੇ ਮੰਤਰੀ ਇੰਸਪੈਕਸ਼ਨ ਕਰ ਰਹੇ ਹੈ ਮਾਨਯ ਮੁੱਖ ਮੰਤਰੀ ਜੀ ਕੇ ਆਦੇਸ਼ ਪਰ। ਹਮਾਰੀ ਕੋਸ਼ਿਸ਼ ਹੈ ਕਿ ਜੋ ਹਮ ਹੌਟ ਸਪੌਟਸ ਜੋ ਹੈ ਲਗਭਗ 62 ਔਰ ਐਸੇ ਹੌਟ ਸਪੌਟਸ ਆਈਡੈਂਟੀਫਾਈ ਹੋਏ ਹੈ, ਅਗਰ ਹਮ ਉਨਕੋ ਰੋਕ ਪਾਏਂਗੇ ਤੋ ਪੋਲੂਸ਼ਨ ਮੇ ਔਰ ਕਮੀ ਆਏਗੀ। ਮੈਂ ਦਿੱਲੀ ਕੇ ਲੋਗੋਂ ਸੇ ਆਗ੍ਰਹਿ ਕਰਤਾ ਹੂੰ, ਹਮੇ ਮਿਲਕਰ ਇਸ ਲੜਾਈ ਕੋ ਲੜਨਾ ਹੋਗਾ, ਯੇ ਪੋਲੂਸ਼ਨ ਕੇ ਖਿਲਾਫ਼ ਇੱਕ ਜੰਗ ਹੈ।
ਉਧਰ ਹਵਾ ਗੁਣਵੱਤਾ ਬਾਰੇ ਕਮਿਸ਼ਨ ਨੇ ਦਿੱਲੀ ਸਰਕਾਰ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਆਲੇ ਦੁਆਲੇ ਦੀਆਂ ਸੂਬਾ ਸਰਕਾਰਾਂ ਨੂੰ ਨਵੰਬਰ ਤੇ ਦਸੰਬਰ ਚ ਸਕੂਲੀ ਖੇਡ ਮੁਕਾਬਲੇ ਮੁਲਤਵੀ ਕਰਨ ਲਈ ਪੱਤਰ ਲਿਖਿਆ। ਕਮਿਸ਼ਨ ਨੇ ਫੈਸਲਾ ਕੱਲ੍ਹ ਵੱਧ ਰਹੇ ਹਵਾ ਗੁਣਵੱਤਾ ਸੂਚਕ ਅੰਕ ਤੋਂ ਪੈਦਾ ਹੋਣ ਵਾਲੀਆਂ ਗੰਭੀਰ ਸਿਹਤ ਚਿੰਤਾਵਾਂ ਨੂੰ ਹੱਲ ਕਰਨ ਵਾਸਤੇ ਲਿਆ। ਭਾਰਤ ਨੇ ਗ੍ਰੇਟਰ ਨੋਇਡਾ ਚ ਆਯੋਜਿਤ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ ਚ 8 ਔਰਤਾਂ ਤੇ 7 ਮਰਦਾਂ ਸਮੇਤ 15 ਮੁੱਕੇਬਾਜ਼ਾਂ ਦੇ ਫਾਈਨਲ ਚ ਪਹੁੰਚਣ ਨਾਲ ਇਤਿਹਾਸ ਰਚ ਦਿੱਤਾ। ਇਸ ਪ੍ਰਦਰਸ਼ਨ ਨਾਲ ਭਾਰਤ ਨੇ ਕੁੱਲ 20 ਤਮਗੇ ਸੁਰੱਖਿਅਤ ਕਰ ਲਏ ਨੇ। ਇਹ ਵਿਸ਼ਵ ਮੁੱਕੇਬਾਜ਼ੀ ਕੱਪ ਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਫਾਈਨਲ ਮੈਚ ਕੱਲ੍ਹ ਖੇਡੇ ਜਾਣਗੇ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਜਨਤਾ ਦਲ ਯੂਨਾਈਟਿਡ ਦੇ ਮੁਖੀ ਨਿਤਿਸ਼ ਕੁਮਾਰ ਅੱਜ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾ ਸਮਾਰੋਹ ਚ ਹੋਣਗੇ ਸ਼ਾਮਲ। ਸਰਵਉੱਚ ਅਦਾਲਤ ਬਿੱਲਾਂ ਦੀ ਮਨਜ਼ੂਰੀ ਲਈ ਸਮਾਂ ਹੱਦ ਬਾਰੇ ਰਾਸ਼ਟਰਪਤੀ ਦੇ ਸੰਦਰਭ ਤੇ ਅੱਜ ਆਪਣੀ ਰਾਏ ਦੇਵੇਗੀ। ਭਾਰਤ ਨੇ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਵੀਜ਼ਾ ਔਨ ਅਰਾਈਵਲ ਸਹੂਲਤ ਦਾ ਵਿਸਥਾਰ ਕੀਤਾ। ਹੁਣ ਕੋਚੀਨ, ਕਾਲੀਕਟ ਤੇ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡਿਆਂ ਤੇ ਵੀ ਇਹ ਸਹੂਲਤ ਹੋਵੇਗੀ ਉਪਲਬਧ। ਅਤੇ ਭਾਰਤ ਨੇ ਗ੍ਰੇਟਰ ਨੋਇਡਾ ਚ ਆਯੋਜਿਤ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ ਚ 8 ਔਰਤਾਂ ਤੇ 7 ਮਰਦਾਂ ਸਮੇਤ 15 ਮੁੱਕੇਬਾਜ਼ਾਂ ਦੇ ਫਾਈਨਲ ਚ ਪਹੁੰਚਣ ਨਾਲ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਖਤਮ ਹੋਈਆਂ। ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1 ਵਜੇ।